ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸਤਨਾਮ ਸਾਧਸੰਗ ਜੀ ਜੋ ਪਿੱਛੇ ਵਿਚਾਰ ਹੋ ਚੁੱਕੀ ਹੈ ਉਹ ਬਹੁਤ ਲੰਮੀ ਚੌੜੀ ਵਿਚਾਰ ਇਸ ਗੱਲ ਤੇ ਹੋਈ ਹੈ ਕਿ ਵਾਹਿਗੁਰੂ ਜੋ ਘੱਟ ਘੱਟ ਵਿੱਚ ਵਿਆਪਕ ਹੈ ਜਿਸਦਾ ਕੋਈ ਰੂਪ ਨਹੀਂ ਰੰਗ ਨਹੀਂ ਰੇਖ ਨਹੀਂ ਪੇਗ ਨਹੀਂ ਚੱਕਰ ਨਹੀਂ ਚਿਹਨ ਨਹੀਂ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਕਿੱਥੇ ਵਸਦਾ ਹੈ ਤੇ ਕਿਹੜਾ ਤਰੀਕਾ ਹੈ ਆਪਣੇ ਆਤਮ ਮਾਰਗ ਦਾ ਤੇ ਪਰਮਾਤਮ ਮਾਰਗ ਦਾ ਉਹਦੇ ਬਾਰੇ ਲੰਮੀ ਚੌੜੀ ਵਿਚਾਰ ਵਿੱਚ ਵਿਸਥਾਰ ਦੇ ਨਾਲ ਵਿਚਾਰ ਕੀਤੀ ਹੈ ਕਿ ਜਦ ਤੱਕ ਆਦਮੀ ਦੇ ਮਨ ਅੰਦਰ ਸਤਸੰਗ ਦੀ ਪ੍ਰਤੀਤੀ ਭਰੋਸਾ ਨਿਮਰਤਾ ਤੇ ਇਕਾਗਰਤਾ ਪੈਦਾ ਹੋ ਕੇ ਦ੍ਰਿੜ ਲਗਨ ਨਹੀਂ ਲੱਗਦੀ ਓਨੀ ਦੇਰ ਤੱਕ ਵਾਹਿਗੁਰੂ ਜੀ ਦੀ ਪ੍ਰਾਪਤੀ ਐਸੀ ਉਹ ਗੱਲ ਹੈ ਜਿਸ ਤਰ੍ਹਾਂ ਕਿਸੇ ਅਣਹੋਈ ਚੀਜ਼ ਨੂੰ ਅਸੀਂ ਪ੍ਰਾਪਤ ਕਰਨ ਦਾ ਯਤਨ ਕਰੀਏ ਨਹੀਂ ਪ੍ਰਾਪਤ ਹੁੰਦਾ ਉਹਦੇ ਵਾਸਤੇ ਪਹਿਲਾ ਜੋ ਮੁੱਖ ਦਰਵਾਜ਼ਾ ਹੈ ਉਹ ਸਤਸੰਗ ਦਾ ਹੈ ਦੂਸਰਾ ਸੰਤੋਖ ਦਾ ਹੋਇਆ ਕਰਦਾ ਹੈ ਸਮਦ੍ਰਿਸ਼ਟੀ ਦਾ ਹੋਇਆ ਕਰਦਾ ਚੌਥਾ ਵਿਚਾਰ ਦਾ ਹੋਇਆ ਕਰਦਾ ਸੋ ਇਸ ਤੋਂ ਪਹਿਲਾਂ ਕਿ ਬਾਕੀ ਤਿੰਨ ਦਰਵਾਜ਼ਿਆਂ ਦਾ ਵਿਚਾਰ ਕਰੀਏ ਕਿਉਂਕਿ ਉਹ ਦਰਵਾਜ਼ੇ ਵਿਚਾਰ ਕਰਨ ਤੋਂ ਪਹਿਲਾਂ ਬਹੁਤ ਕੁਛ ਕਰਨ ਵਾਸਤੇ ਸਾਨੂੰ ਰਹਿ ਜਾਂਦਾ ਸੋ ਉਹਦੇ ਬਾਰੇ ਵਿਚਾਰ ਹੈ ਕਿ ਆਦਮੀ ਪਹਿਲਾਂ ਦ੍ਰਿੜ ਤੌਰ ਦੇ ਉੱਤੇ ਇਹ ਨਿਸ਼ਚਾ ਕਰੇ ਕਿ ਸੰਸਾਰ ਵਿੱਚ ਮੈਂ ਕੀ ਕਰਨ ਵਾਸਤੇ ਆਇਆ ਜਦੋਂ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਸਤਸੰਗ ਚ ਆ ਕੇ ਕਿ ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾ ਸਰੰਜਾਮ ਲਾਗ ਭਵ ਜਿਲ ਤਰਨ ਕਹਿ ਜਨਮ ਵਿਰਥਾ ਜਾਤ ਰੰਗ ਮਾਇਆ ਛੇ ਲਾਈਨਾਂ ਹੈ ਇਹ ਜਿਸਦੇ ਅੰਦਰ ਬਹੁਤ ਬੜਾ ਇੱਕ ਸੂਤਰ ਗੁਰੂ ਮਹਾਰਾਜ ਜੀ ਨੇ ਸਿਧਾਂਤ ਬੰਦ ਕਰਕੇ ਰੱਖ ਦਿੱਤਾ ਪਹਿਲਾਂ ਤਾਂ ਇਹ ਹੈ ਕਿ ਤੈਨੂੰ ਮਨੁੱਖ ਦਾ ਜਾਮਾ ਪ੍ਰਾਪਤ ਹੋ ਗਿਆ ਇੱਥੋਂ ਇਹ ਸਵਾਲ ਹੁੰਦਾ ਹੈ ਬਈ ਮਨੁੱਖ ਦਾ ਜਾਮਾ ਕਿਉਂਕਿ ਹੈ ਪਹਿਲਾਂ ਵੀ ਮੈਂ ਕੁਛ ਸੀਗਾ ਮਹਾਰਾਜ ਕਹਿੰਦੇ ਹਾਂ ਬੜੀਆਂ ਜੂਨੀਆਂ ਦੇ ਵਿੱਚੋਂ ਲੰਘ ਕੇ ਆਏ 83,99,999 ਨਖਿਤ ਜੂਨੀਆਂ ਚ ਹੀ ਹੋ ਕੇ ਹੁਣ ਤੈਨੂੰ ਮਨੁੱਖ ਦੀ ਦੇਹ ਮਿਲ ਗਈ ਮਨੁੱਖ ਦੀ ਦੇਹ ਦੇ ਫਿਰ ਕੀ ਕਰੀਏ ਮਹਾਰਾਜ ਕਹਿੰਦੇ ਬਸ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ ਇਹ ਤੈਨੂੰ ਵਾਰੀ ਪ੍ਰਾਪਤ ਹੋ ਗਈ ਪ੍ਰਭੂ ਦੇ ਮਿਲਾਪ ਦੀ ਮਿਲਣ ਦੀ ਬਾਕੀ ਵੀ ਤੂੰ ਕੰਮ ਕਰੇਗਾ ਬੇਅੰਤ ਕੰਮ ਨੇ ਸੰਸਾਰ ਦੇ, ਸੰਸਾਰ ਸਾਰਾ ਹੀ ਰੁੱਝਿਆ ਪਿਆ, ਦਿਨ ਰਾਤ ਕੰਮ ਕਰਦਾ ਹੈ, ਕੰਮ ਕੋਈ ਅੱਜ ਤੱਕ ਮੁਕਾ ਨਹੀਂ ਸਕਿਆ, ਖਤਮ ਨਹੀਂ ਕਰ ਸਕਿਆ। ਜਿੰਨਾ ਕੰਮ ਜ਼ਿਆਦਾ ਤੇ ਜ਼ਿਆਦਾ ਕਰਦਾ ਹੈ, ਓਨਾ ਹੀ ਕੰਮ ਅਗਾਂਹ ਵੱਧਦਾ ਤੁਰਿਆ ਜਾਂਦਾ। ਮਾਇਆ ਪ੍ਰਾਪਤੀ ਦੇ ਨਾਲ ਕੋਈ ਰੱਜ ਨਹੀਂ ਸਕਿਆ। ਪ੍ਰੋਪਰਟੀ ਬੇਅੰਤ, ਲੱਖਾਂ ਏਕੜ ਜ਼ਮੀਨਾਂ, ਬੜੇ ਬੜੇ ਰਾਜ ਹਾਸਲ ਕਰਕੇ, ਵੱਡੀਆਂ ਵੱਡੀਆਂ ਸ਼ਕਤੀਆਂ ਹਾਸਲ ਕਰਕੇ ਆਦਮੀ ਨਹੀਂ ਰੱਜਿਆ ਕਰਦਾ ਕਦੇ ਵੀ। ਤੇ ਉਹ ਜੋ ਕੁਛ ਕਰਦਾ ਹੈ, ਉਹ ਜਦੋਂ ਵਿਚਾਰ ਦੀ ਕਸਵੱਟੀ ਤੇ ਆਉਂਦਾ ਹੈ ਤਾਂ ਇਹ ਲੱਗਦਾ ਹੈ ਕਿ ਸਾਰੇ ਕੰਮ ਜਿਹੜੇ ਨੇ, ਜਿਨ੍ਹਾਂ ਦੇ ਵਿੱਚ ਬੰਦਾ ਹਰ ਵਕਤ ਖਚਿਤ ਹੋ ਕੇ ਰਹਿੰਦਾ ਹੈ, ਇਹ ਕੋਈ ਕੀਮਤ ਨਹੀਂ ਰੱਖਦੇ, ਵਰਥਲੈਸ ਸਨ। ਮਹਾਰਾਜ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ। ਉਹਨਾਂ ਦੇ ਵਿੱਚ ਦਿਨ ਰਾਤ ਲੱਗ ਕੇ ਤੂੰ ਆਪਣਾ ਸਮਾਂ ਗਵਾ ਕੇ ਤਕਰੀਬਨ 60 ਕਰੋੜ ਸਾਲ ਘੁੰਮਣ ਤੋਂ ਬਾਅਦ ਤੈਨੂੰ ਇੱਕ ਥੋੜਾ ਜਿਹਾ ਸਮਾਂ ਪ੍ਰਾਪਤ ਹੋਇਆ ਪ੍ਰਭੂ ਪ੍ਰਾਪਤੀ ਦਾ, ਵੀ ਤੂੰ ਇਹ ਜੇ ਪ੍ਰਾਪਤ ਕਰ ਲਵੇਂ ਸਦਾ ਦੇ ਦੁੱਖਾਂ ਤੋਂ ਛੁੱਟ ਸਕਦੇ। ਬਾਕੀ ਕੰਮਾਂ 'ਚ ਜੇ ਤੂੰ ਰੁੱਝਿਆ ਰਿਹਾ ਤਾਂ ਕਹਿੰਦੇ ਉਹ ਤਾਂ ਕਿਸੇ ਕੰਮ ਨਹੀਂ ਹਨ, ਉਹ ਤਾਂ ਇੱਕ ਤਰ੍ਹਾਂ ਦਾ ਬੜਾ ਭਾਰਾ ਭੁਲੇਖਾ ਹੈ। ਮਾਇਆ ਕਮਾਲੀ, ਬੇਅੰਤ ਕਮਾਲੀ। ਡਰ ਲੱਗਦਾ ਹੈ ਵੀ ਜੇ ਪੈਸਾ ਨਾ ਹੋਇਆ ਖਾਵਾਂ ਪੀਵਾਂਗੇ ਕਿੱਥੋਂ। ਮਹਾਰਾਜ ਕਹਿੰਦੇ ਖਾਣ ਪੀਣ ਦਾ ਬੰਦੋਬਸਤ ਤੇਰਾ ਨਹੀਂ ਹੈ, ਇਹ ਤਾਂ ਵਾਹਿਗੁਰੂ ਨੇ ਦਿੱਤਾ। ਪਹਿਲੋਂ ਦੇਤਾ ਰਿਜ਼ਕ ਉਪਾ, ਪਹਿਲਾਂ ਰਿਜ਼ਕ ਦਿੰਦਾ ਤੇ ਪਿੱਛੋਂ ਜੰਤ ਪੈਦਾ ਕਰਦਾ। ਉਹਨੇ ਸਾਰਾ ਇੰਤਜ਼ਾਮ ਕਰਿਆ ਹੋਇਆ ਤੇਰੇ ਦੇਣ ਦਾ, ਦੂਸਰਾ ਤੂੰ ਪੂਰਵ ਲਿਖਿਆ ਤੈਨੂੰ ਪ੍ਰਾਪਤ ਹੋ ਰਿਹਾ, ਉਹ ਤੋਂ ਵੱਧ ਨਹੀਂ ਹੋ ਸਕਦਾ, ਤੇਰੇ ਹੱਥ ਵਿੱਚ ਕੁਛ ਹੈ। ਕੰਮ ਤੇ ਤੋਂ ਤੇਰੀ ਕਿਰਤ ਕਰਾ ਰਹੀ ਹੈ, ਤੇਰੀ ਪਰਾਲਬਧ ਕਰਾ ਰਹੀ ਹੈ। ਉਹ ਕੰਮ ਵੀ ਕਰ, ਸਰੀਰ ਨੇ ਕੁਛ ਨਾ ਕੁਛ ਕਰਨਾ ਹੈ, ਪਰ ਹੱਥਾਂ ਪੈਰਾਂ ਨਾਲ ਕੰਮ ਕਰਦਾ ਹੋਇਆ ਪਰਮੇਸ਼ਰ ਦਾ ਵੀ ਜਾਪ ਕਰ, ਪਰਮੇਸ਼ਰ ਦਾ ਭਜਨ ਕਰ, ਉਹਦੀ ਯਾਦ ਕਰ, ਤੇ ਜਾਚ ਸਿੱਖ ਕਿ ਪਰਮੇਸ਼ਰ ਮਿਲਦਾ ਕਿੱਥੋਂ ਹੈ। ਮਹਾਰਾਜ ਕਹਿੰਦੇ ਜਿਹੜੇ ਕੰਮਾਂ 'ਚ ਤੂੰ ਪਿਆ ਇਹ ਕਿਸੇ ਕੰਮ ਨਹੀਂ, ਵਰਥਲੈਸ ਹਨ, ਤੇ ਤੂੰ ਸੰਗਤ ਕਰ ਸਾਧੂਆਂ ਦੀ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਹ ਸੰਗਤ ਭਜ ਕੇਵਲ ਨਾਮ। ਕਹਿੰਦੇ ਸੰਤਾਂ ਦੀ ਸੰਗਤ ਕਰ, ਕਿਉਂਕਿ ਗੋਬਿੰਦ ਮਿਲਣ ਦੀ ਵਾਰੀ ਆ ਗਈ, ਤੇ ਹੁਣ ਤੂੰ ਸੰਤਾਂ ਦੀ ਸੰਗਤ ਕਰਕੇ ਕੀ ਕਰਨਾ ਹੈ, ਨਾਮ ਭਜ, ਉਹਦੇ ਨਾਲ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਊ। ਲੇਕਿਨ ਇਸ ਤੋਂ ਪਹਿਲਾਂ ਇਸ ਰਸਤੇ ਤੇ ਤੂੰ ਚੱਲੇ, ਪੂਰੀ ਤਰ੍ਹਾਂ ਦੇ ਨਾਲ ਬਾਤ ਸਮਝ ਲੈ ਵੀ ਰੱਬ ਹੈ ਕੀ, ਕਿੱਥੇ ਰਹਿੰਦਾ, ਮੈਂ ਕੌਣ, ਤੇ ਜਿਹਨੂੰ ਮੈਂ ਕਹਿਣਾ ਇਹ ਕੀ ਚੀਜ਼ ਹੈ। ਇਹ ਪੰਜਾਂ ਤੱਤਾਂ ਦੀ ਜੋ ਦੇਹੀ ਤੈਨੂੰ ਪ੍ਰਾਪਤ ਹੋਈ ਹੈ, 3.5 ਹੱਥਾਂ ਦੀ ਤੇਰੇ ਆਪਣੇ, 3.5 ਹੱਥਾਂ ਦੀ, ਤੇ ਗਲਤੀ ਦੇ ਨਾਲ ਤੂੰ ਇਸ ਨੂੰ ਕਹੀ ਜਾਂਦਾ ਕਿ ਮੈਂ ਆ ਮੈਂ ਆ, ਇਹ ਨਹੀਂ ਹੈ ਤੂੰ, ਇਹ ਤੇਰਾ ਇੱਕ ਵਹੀਕਲ ਹੈ, ਇਹਦੇ ਵਿੱਚ 5 ਤੱਤ ਹਨ, ਹਵਾ, ਆਕਾਸ਼, ਅੱਗ, ਪਾਣੀ ਤੇ ਮਿੱਟੀ, ਤੇ ਤੇਰੇ ਸਾਰੇ ਗਿਆਨ ਇੰਦਰੇ, ਅੱਖਾਂ, ਨੱਕ, ਕੰਨ ਆਦਿ 25 ਪ੍ਰਕਿਰਤੀਆਂ ਦੇ ਮਿਲ ਕੇ ਬਣੇ ਹੋਏ ਨੇ। 5 ਇਹਦੇ ਵਿੱਚ ਸ਼ਬਦ ਵਸਦੇ ਹਨ, ਤੇ 5 ਇਹਦੇ ਅੰਦਰ ਵਿਸ਼ੇ ਹਨ, ਸ਼ਬਦ, ਸਪਰਸ਼, ਰੂਪ, ਰਸ, ਗੰਧ, 5 ਚੋਰ ਵਸਦੇ ਹਨ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤੇ 5 ਇਹਦੇ ਵਿੱਚ ਠੱਗ ਵਸਦੇ ਹਨ, ਰਾਜ, ਮਾਲ, ਰੂਪ, ਜਾਤ, ਜੋਵਨ, 5 ਠੱਗ, ਤੇ 5 ਵਿਸ਼ੇ ਸ਼ਬਦ, ਸਪਰਸ਼, ਰੂਪ, ਰਸ, ਗੰਧ ਆਦਿ, ਤੇ ਈਰਖਾ, ਨਿੰਦਾ, ਚੁਗਲੀ, ਤ੍ਰਿਸ਼ਨਾ, ਆਸਾ, ਅੰਦੇਸ਼ਾ, ਮਨਮੁਖਤਾਈ, ਕਠੋਰਤਾ, ਕੁਟਲਤਾ, ਬਲ ਛਲ ਅਨੇਕਾਂ ਚੀਜ਼ਾਂ ਹਨ ਜਿਹੜੀਆਂ ਐਸੇ ਦੇਹੀ ਦੇ ਅੰਦਰ ਵਸਦੀਆਂ ਤੇ ਇਹਦੇ ਨਾਲ ਹੀ ਇਹਨਾਂ ਦੇ ਵਿਪਰੀਤ ਦੂਸਰੇ ਚੀਜ਼ਾਂ ਵੀ ਵਸਦੀਆਂ। ਜੇ ਤੇਰੇ ਕੋਲ ਹਿੰਸਾ ਹੈ ਤਾਂ ਉਹਦੇ ਵਿੱਚ ਅਹਿੰਸਾ ਵੀ ਵਸਦੀ ਹੈ। ਜੇ ਤੇਰੇ ਕੋਲ ਕ੍ਰੋਧ ਹੈ ਤਾਂ ਉਹਦੇ ਮੁਕਾਬਲੇ ਤੇ ਖਿਮਾ ਵੀ ਵਸਦੀ ਹੈ, ਦਇਆ ਵੀ ਵਸਦੀ ਹੈ। ਅਨੇਕਾਂ ਸਤਿਗੁਣ ਇਹਦੇ ਅੰਦਰ ਨਿਵਾਸ ਰੱਖਦੇ ਨੇ। ਸੋ ਉਹ ਸਾਰੀਆਂ ਚੀਜ਼ਾਂ ਨਿਵਾਸ ਰੱਖਦੀਆਂ ਇਸ ਦੇਹੀ ਦੇ ਅੰਦਰ। ਸੋ ਜਦੋਂ ਅਸੀਂ ਇਸ ਦੇਹੀ ਨੂੰ ਸਮਝਦੇ ਹਾਂ ਵੀ ਇਹ ਤਾਂ ਇੱਕ ਵਹੀਕਲ ਹੈ, ਇੱਕ ਬੜੀ ਕਲੋਨੀ ਹੈ, ਇਹਦੇ ਵਿੱਚ ਦੁਸ਼ਟ ਵੀ ਵਸਦੇ ਨੇ ਤੇ ਸਾਧੂ ਵੀ ਵਸਦੇ ਨੇ। ਜੇ ਦੁਸ਼ਟਾਂ ਦੇ ਵਸ ਹੋ ਜਾਵੇ ਕਿਹਦੀ ਬੜੀ ਭੁੱਲ ਹੈ। ਮਹਾਰਾਜ ਕਹਿੰਦੇ ਜਿਹੜੀਆਂ ਚੀਜ਼ਾਂ ਤੈਨੂੰ ਸਹਾਇਤਾ ਦਿੰਦੀਆਂ, ਸੁੱਖ ਦਿੰਦੀਆਂ, ਉਹਨਾਂ ਨਾਲ ਤਾਂ ਤੂੰ ਮਿੱਤਰਤਾ ਨਹੀਂ ਕਰਦਾ। ਜਿਹੜੀਆਂ ਤੈਨੂੰ ਦੁੱਖ ਦਿੰਦੀਆਂ, ਦਿਨ ਰਾਤ ਉਹਨਾਂ ਦੇ ਨਾਲ ਮਿੱਤਰਤਾ ਰੱਖਦਾ ਹੈ, ਉਹ ਤੇਰੇ ਮਿੱਤਰ ਨਹੀਂ, ਉਹ ਤਾਂ ਤੈਨੂੰ ਠੱਗ ਲੈਣਗੇ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈਰ ਆਈ ਤਾਂ ਸਿਉ ਪਰੀ। ਜਿਨ੍ਹਾਂ ਨੇ ਨੁਕਸਾਨ ਕਰ ਦੇਣਾ, ਨਰਕਾਂ 'ਚ ਸਿੱਟ ਦੇਣਾ ਤੇ 84 ਲੱਖ ਜੂਨੀਆਂ ਦੇ ਚੱਕਰ 'ਚ ਪਾ ਦੇਣਾ, ਉਹ ਮਿੱਤਰ ਲੱਗਦੇ ਨੇ, ਪਿਆਰੇ ਲੱਗਦੇ ਨੇ, ਕਿਉਂਕਿ ਐਕਸਪਲੋਇਟ ਕਰ ਲਿਆ ਉਹਨਾਂ ਨੇ, ਹੁਣ ਕੋਈ ਇਲਾਜ ਨਹੀਂ। ਗੁਰੂ ਇਸ ਨੂੰ ਕਹੀ ਜਾਂਦਾ, ਪਰ ਇਹ ਨਾ ਸਮਝਦਾ ਨਾ ਗੁਰੂ ਦੀ ਆਵਾਜ਼ ਸੁਣਦਾ। ਸੋ ਇਸ ਕਰਕੇ ਇਹਦਾ ਜਨਮ ਬਿਰਥਾ ਜਾ ਰਿਹਾ। ਵੈਰ, ਵਿਰੋਧ, ਕਾਮ, ਕ੍ਰੋਧ, ਮੋਹ, ਝੂਠ, ਵਿਕਾਰ, ਮਹਾਂ ਲੋਭ, ਤ੍ਰੋਹ, ਯਾਹੂ, ਜੁਗਤ, ਬਿਆਨੇ, ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰ। ਹੇ ਵਾਹਿਗੁਰੂ, ਹੁਣ ਤੂੰ ਰੱਖ ਲੈ, ਬੜੇ ਜਨਮ ਲੰਘੇ। ਸੋ ਇਹ ਜੋ ਵਾਹਿਗੁਰੂ ਜੀ ਹਨ, ਜਦੋਂ ਅਸੀਂ ਦੇਹੀ ਨੂੰ ਸਮਝ ਜਾਂਗੇ ਫਿਰ ਸਾਨੂੰ ਪਤਾ ਲੱਗ ਜੂ ਇਹ ਦੇਹੀ ਦਾ ਪਹਿਲਾ ਕੋਟ ਜਿਹੜਾ ਹੈ, ਇਹ ਪੰਜ ਭੂਤਕ ਚੋਲਾ ਜਿਹੜਾ ਸਾਨੂੰ ਮਾਤਾ ਦੇ ਪੇਟ ਚੋਂ ਪ੍ਰਾਪਤ ਹੋਇਆ ਤੇ ਹੀਰ ਇੱਕ ਦਿਨ ਇਸ ਨੂੰ ਇਸ ਜੀਵਾਤਮਾ ਨੇ ਛੱਡ ਜਾਣਾ। ਇਹ ਇੱਕ ਵਹੀਕਲ ਹੈ ਜਿਹਨੂੰ ਸਥੂਲ ਸਰੀਰ ਆਖਦੇ। ਇਹਦੇ ਅੰਦਰ ਇੱਕ ਸੂਸ਼ਮ ਸਰੀਰ ਹੁੰਦਾ ਹੈ ਜਿਸ ਦੇ ਅੰਦਰ 5 ਗਿਆਨਿੰਦਰੇ, 5 ਕਰਮਿੰਦਰੇ, 5 ਪ੍ਰਾਣ, ਮਨ, ਚਿੱਤ, ਬੁੱਧ ਤੇ ਅਹੰਭਾਵ, 19 ਚੀਜ਼ਾਂ ਹੋਇਆ ਕਰਦੀਆਂ ਨੇ। ਇਹ ਮਰਿਆ ਨਹੀਂ ਕਰਦਾ, ਇਹ ਸ਼ਕਲ ਜ਼ਰੂਰ ਬਦਲਦਾ, ਪ੍ਰਲੋਕ 'ਚ ਵੀ ਇਹੀ ਜਾਂਦਾ ਤੇ ਇਹਦੇ ਅੰਦਰ ਸੰਸਕਾਰ ਅੰਤਸ਼ਕਰਨ ਦੇ ਵਿੱਚ ਜਮ੍ਹਾਂ ਹੋ ਜਾਂਦੇ ਨੇ ਤੇ ਉਹਦੇ ਮੁਤਾਬਕ ਇਹ ਜੂਨੀਆਂ ਭੁਗਤਦਾ। ਇਸ ਨੂੰ ਸੂਕਸ਼ਮ ਸਰੀਰ ਕਹਿੰਦੇ ਨੇ। ਇਹਦੇ ਅੰਦਰ ਇੱਕ ਕਾਰਨ ਸਰੀਰ ਹੁੰਦਾ, ਉਹ ਗਿਆਨਮਈ ਸਰੀਰ ਹੁੰਦਾ ਜਿੱਥੇ ਭੁੱਲ ਪੈਂਦੀ ਆ ਅਹਿਮ ਭਾਵ ਦਾ, ਆਈਐਮ ਦਾ ਹੁੰਦਾ, ਉਹ ਵੀ ਸੂਕਸ਼ਮ ਹੈ, ਕੇਵਲ ਖਿਆਲ ਰੂਪ ਹੁੰਦਾ। ਸੋ ਇਹ ਤਿੰਨੇ ਸਰੀਰ ਜਿਹੜੇ ਹਨ ਇਹ ਸਾਰੇ ਪ੍ਰਕਿਰਤੀ ਦੇ ਬਣੇ ਹੋਏ ਨੇ। ਇਹਨਾਂ ਦੇ ਵਿੱਚ ਜਿਹੜੀ ਚੌਥੀ ਸੁਪਰੀਮ ਚੀਜ਼ ਹੈ ਉਸ ਨੂੰ ਆਤਮ ਸਰੀਰ ਆਖਦੇ ਨੇ। ਸਰੀਰ ਕਹਿ ਦਿੰਦੇ ਹਾਂ ਲੇਕਿਨ ਆਤਮਾ ਹੈ। ਉਹਦੇ ਵੀ 2 ਰੂਪ ਨੇ, ਇੱਕ ਤਾਂ ਪਰਮੇਸ਼ਰ ਸਰੂਪ ਜਿੱਥੇ ਕੋਈ ਭਿੰਨ ਭੇਦ ਨਹੀਂ ਹੈ, ਪਰਮੇਸ਼ਰ ਆਪ ਹੀ ਹੈ। ਇੱਕ ਉਹ ਹੈ ਜਿੱਥੇ ਨਿਰਮਲ ਹਉਮੈ ਰਹਿ ਜਾਂਦੀ ਹੈ ਤੇ ਉੱਚਾ ਪਹੁੰਚ ਜਾਂਦਾ ਬਹੁਤ ਤੇ ਵਾਹਿਗੁਰੂ ਦੇ ਦਰ ਤੇ ਰਹਿੰਦਾ, ਮੁਕਤੀ ਪ੍ਰਾਪਤ ਕਰ ਲੈਂਦਾ, ਆਉਣਾ ਜਾਣਾ ਖਤਮ ਹੋ ਜਾਂਦਾ ਲੇਕਿਨ ਹੋਂਦ ਕਾਇਮ ਰਹਿੰਦੀ ਹੈ। ਸੋ ਉਹ ਨਿਰਮਲ ਹੋਣ ਵਾਲਾ ਸਰੀਰ ਹੋਇਆ ਕਰਦਾ, ਹੁੰਦਾ ਆਤਮ ਮੰਡਲ ਦੇ ਅੰਦਰ ਹੈ, ਜਿਸ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬੜਾ ਜ਼ਿਕਰ ਆਉਂਦਾ ਕਿ ਤੂੰ ਦਰਗਾਹ 'ਚ ਸੁੱਖ ਪਾਵੇਂਗਾ, ਦਰਗਾਹ 'ਚ ਰਹੇਗਾ। ਅਕਾਲ ਪੁਰਖ ਦੀ ਦਰਗਾਹ 'ਚ ਉਹੀ ਸਰੀਰ ਰਹਿੰਦਾ, ਉਹ ਮਰਜ਼ੀ ਦੇ ਨਾਲ ਆ ਜਾਂਦਾ, ਮਰਜ਼ੀ ਦੇ ਨਾਲ ਚਲਾ ਜਾਂਦਾ, ਦੋਵਾਂ ਦਾ ਫਰਕ ਕੋਈ ਨਹੀਂ ਹੈ। ਇੱਕ ਤਾਂ ਪਰਮੇਸ਼ੁਰ ਹੀ ਬਣ ਜਾਂਦਾ ਆਪਣੇ ਅਸਲੇ 'ਚ ਸਮਾ ਕੇ, ਆਪ ਇਹ ਰੱਬ ਬਣ ਜਾਂਦਾ। ਇੱਕ ਥੋੜ੍ਹਾ ਜਿਹਾ ਹੁੰਦਾ ਉਹਦਾ ਹੀ ਰੂਪ ਹੈ, ਪਰ ਥੋੜ੍ਹਾ ਜਿਹਾ ਉਹ ਵੱਖਰਾ ਰਹਿੰਦਾ। ਸੋ ਇਸ ਤਰ੍ਹਾਂ ਦੇ ਨਾਲ ਸਾਡਾ ਜੋ ਅਸਲ ਸਰੂਪ ਹੈ ਉਹ ਆਤਮ ਸਰੂਪ ਹੈ। ਸੋ ਇਹ ਦੇਹੀ ਦੇ ਅੰਦਰ ਉਹ ਆਤਮ ਸਰੂਪ ਦਾ ਪ੍ਰਕਾਸ਼ ਪੈਣ ਕਰਕੇ ਇਹ ਮੈਂ ਬਣ ਗਿਆ, ਮੈਂ ਬਣ ਕੇ ਦੁੱਖਾਂ ਚਲੇ ਗਿਆ। ਸੋ ਮਹਾਰਾਜ ਇਹ ਫਰਮਾਉਂਦੇ ਨੇ ਕਿ ਉਹ ਵਾਹਿਗੁਰੂ ਜਿਹੜਾ ਹੈ ਉਹਨੂੰ ਸਮਝ, ਉਹ ਕਿੱਥੇ ਰਹਿੰਦਾ ਤੇ ਕਿਸ ਤਰ੍ਹਾਂ ਦੇ ਨਾਲ ਪ੍ਰਾਪਤ ਹੁੰਦਾ, ਉਹਦਾ ਜੋ ਪ੍ਰਾਪਤੀ ਦਾ ਇਲਾਜ ਹੈ ਉਹ ਵੀ ਇਸੇ ਸਰੀਰ ਦੇ ਅੰਦਰ। ਇਹ ਜੀਵ ਫਸਿਆ ਕਿਉਂ? ਮਹਾਂਪੁਰਸ਼ ਜੋ ਹਨ ਉਹ ਇਹ ਦੱਸਦੇ ਆ ਵੀ ਫਸਿਆ ਤਾਂ ਨਹੀਂ ਹੈ, ਹੇਠਾਂ ਆ ਗਿਆ, ਉਹਦੇ ਨਾਲ ਸਰਕਲ ਬਣਦੇ ਚਲੇ ਗਏ। ਆਤਮਾ ਤਾਂ ਉਸੇ ਤਰ੍ਹਾਂ ਨਿਰਮਲ ਹੈ, ਉਸੇ ਤਰ੍ਹਾਂ ਉਹਦੇ ਚ ਜੋਤ ਹੈ, ਉਸੇ ਤਰ੍ਹਾਂ ਰੋਸ਼ਨੀ ਹੈ, ਉਸੇ ਤਰ੍ਹਾਂ ਪੂਰਾ ਗਿਆਨ ਹੈ। ਫਿਰ ਹੋਇਆ ਕਿ ਅਗਿਆਨੀ ਕਿਉਂ ਬਣ ਗਿਆ, ਵਿਕਾਰੀ ਕਿਉਂ ਬਣ ਗਿਆ, ਕਿਉਂ ਇਹਦੇ ਸੰਸਕਾਰ ਜਮ੍ਹਾਂ ਹੋ ਗਏ, ਕਿਉਂ ਭਟਕਦਾ ਫਿਰ? ਤਾਂ ਕਬੀਰ ਸਾਹਿਬ ਨੇ ਤਾਂ ਫਰਮਾਨ ਕੀਤਾ ਕਿ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ, ਅਣਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਉਹ ਹੈ ਪ੍ਰਕਿਰਤੀ ਚ ਰਲ ਗਈ। ਤੇ ਹੋਰ ਅਨੁਭਵੀ ਮਹਾਂਪੁਰਸ਼ਾਂ ਦਾ ਮਤ ਹੈ ਕਿ ਸਭ ਤੋਂ ਪਹਿਲਾਂ ਇਹਨੂੰ ਆਨੰਦ ਦਾ ਸਰਕਲ ਪਿਆ। ਦੋ ਤਰ੍ਹਾਂ ਦਾ ਆਨੰਦ ਹੈ, ਇੱਕ ਤਾਂ ਵਾਹਿਗੁਰੂ ਆਨੰਦ ਸਰੂਪ ਹੈ, ਉੱਥੇ ਵੱਖਰਾ ਨਹੀਂ ਹੈ, ਵਾਹਿਗੁਰੂ ਦੀ ਜੋਤ ਇਹ ਹੈ, ਵਾਹਿਗੁਰੂ ਦੀ ਜਾਤ ਇਹ ਹੈ। ਇੱਕ ਇਹਨੂੰ ਅਹੰ ਦਾ ਆਨੰਦ ਹੋ ਗਿਆ, ਆਈ ਐਮ ਦਾ। ਸਭ ਤੋਂ ਪਹਿਲਾਂ ਸਰਕਲ ਜਿਹੜਾ ਇਹਦੇ 'ਤੇ ਨਿਕਲਿਆ ਉਹ ਹਉਮੈ ਦਾ ਨਿਕਲਿਆ, ਆਈ ਐਮ। ਅਤੇ ਦੂਸਰਾ ਸਰਕਲ ਜੋ ਨਿਕਲਿਆ ਉਹ ਬੁੱਧੀ ਦਾ ਨਿਕਲਿਆ। ਬੁੱਧੀ ਆਉਣ ਦੇ ਨਾਲ ਜਿਹੜੀ ਇਹਦਾ ਮੈਂ ਸੀ ਉਹਦੀ ਪ੍ਰੋਟੈਕਸ਼ਨ ਵਾਸਤੇ ਇਸ ਦੇ ਅੰਦਰ ਖਿਆਲ ਸ਼ੁਰੂ ਹੋਏ, ਹੋਂਦ ਕਾਇਮ ਰੱਖਣ ਵਾਸਤੇ। ਤੀਸਰਾ ਜੋ ਸਰਕਲ ਨਿਕਲਿਆ ਉਹ ਮਨ ਦਾ ਸਰਕਲ ਨਿਕਲਿਆ, ਫੁਰਨੇ ਕਰਨ ਦਾ, ਹਰ ਵਕਤ ਬੇਬਰਿੰਗ ਰਹਿਣਾ, ਲਹਿਰਾਂ ਉਠਾਈ ਜਾਣੀਆਂ ਉਠਾਈ ਜਾਣੀਆਂ, ਅਤੇ ਇੱਕ ਉਥਲ ਪੁਥਲ ਇਹਦੇ ਵਿੱਚ ਖੜਾ ਕਰ ਦੇਣਾ ਇਸ ਚੇਤਨ ਮੰਡਲ ਦੇ ਵਿੱਚ। ਚੌਥਾ ਜੋ ਉੱਠਿਆ ਉਹ ਪ੍ਰਾਣ ਸ਼ਕਤੀ ਜੋ ਸਰੀਰ ਨੂੰ ਚਲਾ ਰਹੀਆਂ ਨੇ, ਇਲੈਕਟ੍ਰੋਨਿਕਸ ਦੀਆਂ ਮੋਟਰਾਂ, ਸ਼ਕਤੀ ਦਾ ਭੰਡਾਰਾ, ਪੰਜੇ ਪ੍ਰਾਣ ਉਹਨਾਂ ਦਾ ਪੈ ਗਿਆ। ਅਤੇ ਪੰਜਵਾਂ ਜੋ ਸਰਕਲ ਪਿਆ ਜਾਂ ਪਰਦਾ ਕਹਿ ਲਓ, ਪਰਦਾ ਪਿਆ, ਉਹ ਹੈ ਸਾਢੇ ਤਿੰਨ ਹੱਥ ਦੀ ਦੇਹ, ਪੰਜਾਂ ਤੱਤਾਂ ਦੇ ਸਰੀਰ ਦਾ ਪੈ ਗਿਆ। ਸੋ ਇਸ ਤਰ੍ਹਾਂ ਮਿਸਾਲ ਦੇ ਤੌਰ 'ਤੇ ਸਮਝੋ ਕਿ 1000 ਵਾਟ ਦਾ ਬਲਬ ਮੱਚ ਰਿਹਾ, ਉਹਦੇ ਉੱਤੇ ਪਹਿਲਾ ਗਲੋਬ ਚਾੜ ਦਿੱਤਾ ਚਿੱਟਾ, ਪੂਰਾ ਗਲੋਬ, ਤੇ ਚਾਨਣੇ ਨੇ ਰੰਗ ਪਟਾ ਲਿਆ, ਉਹ ਤੇਜ਼ੀ ਨਾਲ ਉਹਦੇ 'ਚ ਚਟਿਆਈ ਆ ਗਈ। ਇਸ ਤਰ੍ਹਾਂ ਦੇ ਨਾਲ ਆਨੰਦ ਦਾ ਜੋ ਸਰੀਰ ਹੈ ਉਸਨੇ ਪਹਿਲਾ ਪਰਦਾ ਪਾ ਦਿੱਤਾ, ਅਤੇ ਉਹਨੂੰ ਆਨੰਦਮੈ ਕੋਸ਼ ਕਹਿੰਦੇ ਨੇ। ਦੂਸਰਾ ਜੋ ਬੁੱਧੀ ਦਾ ਹੈ ਉਹ ਇਸ ਤਰ੍ਹਾਂ ਸਮਝ ਲਓ ਕਿ ਉੱਥੇ ਉਹਦੇ ਉੱਤੇ ਕਿਸੇ ਰੰਗ ਦਾ ਪੇਂਟ ਕਰ ਦਿੱਤਾ, ਉਹ ਰੰਗ ਦਾ ਜੋ ਪੇਂਟ ਹੋਇਆ ਉਹਨੇ ਲਾਈਟ ਬਹੁਤ ਘੱਟ ਕਰ ਦਿੱਤੀ, ਅਤੇ ਉਹ ਬੁੱਧੀ ਦਾ ਪੈ ਗਿਆ। ਉਹਨੂੰ ਵਿਗਿਆਨਮਈ ਕੋਸ਼ ਕਹਿੰਦੇ ਨੇ। ਬੁੱਧੀ ਦਾ ਸਰਕਲ ਪੈ ਗਿਆ, ਇਹਦੇ ਉੱਤੇ ਗਲੋਬ ਚੜ ਗਿਆ, ਦੂਸਰਾ ਗਲੋਬ, ਰੋਸ਼ਨੀ ਘੱਟ ਗਈ। ਤੀਸਰਾ ਜੋ ਗਲੋਬ ਹੈ ਮਨ ਦਾ, ਫੁਰਨਿਆਂ ਦਾ, ਉਹ ਥਲ ਫਥਲ ਦਾ, ਇਹ ਆਪਣੇ ਅੰਦਰ ਨੂੰ ਜਾਣੇ ਜਾਂਦਾ ਹੀ ਨਹੀਂ ਹੈ। ਉਹਨੇ ਐਸੀ ਦੀਵਾਰ ਖੜੀ ਕਰ ਦਿੱਤੀ ਮਨ ਨੇ ਫੁਰਨਿਆਂ ਦੀ, ਉਹਨੇ ਰੌਲਾ ਕਚੌਲਾ ਮਚਾ ਦਿੱਤਾ। ਮਾਇਆ ਤਾਰੀ ਅਤੰਨਾ ਬੋਲਾ, ਸ਼ਬਦ ਨਾ ਸੁਣੀ ਪਰ ਉਹ ਅੰਨਾ ਵੀ ਹੋ ਗਿਆ ਤੇ ਬੋਲਾ ਵੀ ਹੋ ਗਿਆ, ਹੁਣ ਸ਼ਬਦ ਨਹੀਂ ਹੈ ਸੁਣਦਾ, ਰੌਲਾ ਕਚੌਲਾ ਮਚ ਗਿਆ। ਤੇ ਉਹਨੂੰ ਕ੍ਰੋਸ ਕਰਕੇ ਇਹ ਆਪਣੇ ਸੋਰਸ ਵੱਲ ਨੂੰ ਵਾਪਸ ਨਹੀਂ ਜਾ ਸਕਦਾ ਜਿੰਨਾ ਚਿਰ ਪੂਰਨ ਤੌਰ 'ਤੇ ਅਭਿਆਸ ਦਾ ਪਤਾ ਨਾ ਹੋਵੇ। ਇਹ ਬੈਕ ਟੂ ਸੋਰਸ ਨਹੀਂ ਹੋ ਸਕਦਾ, ਇਹ ਜਾਣ ਨਹੀਂ ਦਿੰਦਾ ਮਨ, ਉਥਲ ਪਥਲ 'ਚ ਪਿਆ ਪਾਇਆ ਹੋਇਆ ਇਸਨੇ। ਸੋ ਇਸ ਤਰ੍ਹਾਂ ਸਮਝੋ ਕਿ ਉਸੇ ਗਲੋਬ ਦੇ ਉੱਤੇ ਤੇ ਕਾਲੇ ਜਾਂ ਨੀਲੇ ਰੰਗ ਦਾ ਪੇਂਟ ਕਰ ਦਿੱਤਾ, ਰੋਸ਼ਨੀ ਘੱਟ ਗਈ, ਨੀਲਾ ਨੀਲਾ ਜਿਹਾ ਰੰਗ ਹੋ ਗਿਆ ਪਰ ਰੋਸ਼ਨੀ ਹੈ ਅਜੇ। ਇਸ ਦੇ ਉੱਤੇ ਹੋਰ ਪੇਂਟ ਕਰ ਦਿੱਤਾ, ਲੁੱਕ ਵਰਗੀ ਕਿਸੇ ਮਟੀਰੀਅਲ ਦਾ ਪੇਂਟ ਕਰ ਦਿੱਤਾ, ਤੇ ਇਹ ਚੌਥਾ ਪਰਦਾ ਪੈ ਗਿਆ ਜਿਸ ਨੂੰ ਪ੍ਰਾਣਮਈ ਕੋਸ਼ ਕਹਿੰਦੇ ਨੇ। ਜਦੋਂ ਇਹ ਗੱਲ ਹੋ ਗਈ ਉਸ ਵੇਲੇ ਪੰਜਵਾਂ ਪਰਦਾ, ਐਂ ਸਮਝ ਲਓ ਵੀ ਇੱਕ ਲਾਈਟ, ਇਹ ਚਾਰੇ ਪਰਦੇ ਹਨ ਪਰ ਲੇਕਿਨ ਇਹਦੇ 'ਚ ਐਂ ਪਤਾ ਲੱਗ ਜਾਂਦਾ ਵੀ ਇੱਥੇ ਹੈ ਕੋਈ ਚੀਜ਼, ਚਮਕ ਅਜੇ ਪੂਰੀ ਤਰ੍ਹਾਂ ਨਹੀਂ ਮਰੀ। ਭਾਵੇਂ ਕਾਲਾ ਹੀ ਪ੍ਰਤੀਬਿੰਬ ਪੈਂਦਾ ਚਮਕਦਾ ਪੇਂਟ ਦਾ, ਪਰ ਹੈਗਾ ਕੁਛ ਜ਼ਰੂਰ ਅੰਦਰ, ਅਜੇ ਵੀ ਉੱਥੇ ਚਮਕ ਹੈ, ਰੋਸ਼ਨੀ ਹੈ। ਉਸ ਤੋਂ ਬਾਅਦ ਆ ਜਿਹੜਾ ਸਰੀਰ ਪ੍ਰਾਪਤ ਹੋਇਆ ਪੰਜਾਂ ਤੱਤਾਂ ਦਾ, ਉਹ ਐਂ ਸਮਝ ਲਓ ਕਿ ਰੋਸ਼ਨੀ ਦੇ ਉੱਤੇ ਕੋਈ ਲੋਹੇ ਦਾ ਜਾਂ ਮਿੱਟੀ ਦਾ ਬਰਤਨ ਮੁੱਦਾ ਮਾਰ ਦਿੱਤਾ ਤੇ ਉਹਦੇ ਵਿੱਚ ਹੁਣ ਰੋਸ਼ਨੀ ਪਾਸ ਨਹੀਂ ਹੋ ਰਹੀ। ਸੋ ਇਸੇ ਤਰ੍ਹਾਂ ਦੇ ਨਾਲ ਮਨੁੱਖ ਦੇ ਨਾਲ ਇਹ ਗੱਲ ਹੋਈ ਹੈ ਕਿ ਇਹ ਹੇਠਾਂ ਨੂੰ ਆਉਂਦਾ ਆਉਂਦਾ ਇੰਨਾ ਨੀਚੇ ਆ ਗਿਆ ਕਿ ਆਪਣੇ ਵਹੀਕਲ ਨੂੰ ਕਹਿੰਦਾ ਮੈਂ ਸਰੀਰ ਹਾਂ, ਮੇਰਾ ਨਾਂ ਫਲਾਣਾ ਹੈ, ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਫਲਾਣੇ ਦਾ ਪਿਤਾ ਹਾਂ, ਮੈਂ ਫਲਾਣੇ ਦਾ ਪੁੱਤਰ ਹਾਂ, ਤੇ ਮੈਂ ਦੁਖੀ ਹਾਂ, ਮੈਂ ਸੁਖੀ ਹਾਂ, ਮੈਂ ਪੁੰਨ ਕਰਦਾ ਹਾਂ, ਮੈਂ ਪਾਪ ਕਰਦਾ ਹਾਂ। ਇਹ ਸਾਰੀਆਂ ਚੀਜ਼ਾਂ ਅਗਿਆਨਤਾ ਦੇ ਨਾਲ ਇਹਦੇ ਘਰ ਮਨ ਦੇ ਇਹਦੇ ਹਿਰਦੇ ਦੇ ਅੰਦਰ ਪੂਰਾ ਵਿਸ਼ਵਾਸ ਕਰਕੇ ਘਰ ਕਰ ਗਈਆਂ। ਹੁਣ ਇਹ ਆਪਣੇ ਆਤਮ ਸਰੂਪ ਨਹੀਂ ਕਹਿ ਸਮਝਦਾ। ਸੋ ਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਭਾਈ ਇਹ ਤੂੰ ਸਮਝਣ ਦਾ ਯਤਨ ਕਰ, ਇਹਦੇ ਵਿੱਚ ਦੇਹੀ 'ਚ ਕੀ ਹੈ। ਪਹਿਲਾਂ ਜਦ ਤੱਕ ਤੇਰੇ ਅੰਦਰ ਸਮਝ ਨਹੀਂ ਆਉਂਦੀ ਓਨੀ ਦੇਰ ਤੱਕ ਤੂੰ ਕਿਸੇ ਕਿਨਾਰੇ ਨਹੀਂ ਪਹੁੰਚ ਸਕਦਾ। ਅਤੇ ਇਸ ਨੂੰ ਸਮਝ ਬਈ ਇਹ ਹੈ ਮਾਮਲਾ ਕੀ, ਅਤੇ ਵਾਹਿਗੁਰੂ ਕੀ ਹੈ, ਕਿੱਥੇ ਰਹਿੰਦਾ, ਉਹ ਸੱਤਵੇਂ ਆਕਾਸ਼ 'ਤੇ ਰਹਿੰਦਾ ਹੈ ਜਾਂ ਸਾਤੋਂ ਬਿਲਕੁਲ ਛੋ ਹੈ, ਵੀ ਅਸੀਂ ਉਸ ਤੱਕ ਪਹੁੰਚੇ ਨਹੀਂ ਸਕਦੇ। ਅਸੀਂ ਖੋਜੀਏ ਕਿੱਥੇ, ਉਸ ਨੂੰ ਟੋਲੀਏ ਕਿੱਥੇ। ਹਿਮਾਲਿਆ ਪਰਬਤ ਦੇ ਵਿੱਚ ਦੇਖੀਏ, ਸਵੇਰ ਪਰਬਤ ਤੇ ਜਾ ਕੇ ਟੋਲੀਏ, ਬਰਫਾਂ ਦੇ ਵਿੱਚ ਟੋਲੀਏ, ਜਾਂ ਸਮੁੰਦਰ ਦੇ ਅੰਦਰ ਖੀਰ ਸਮੁੰਦਰ 'ਚ ਕਹਿੰਦੇ ਨੇ ਨਾਰਾਇਣ, ਉਹਦਾ ਨਾਂ ਨਾਰਾਇਣ ਵੀ ਹੈ, ਨਾਰ ਪਾਣੀ ਨੂੰ ਕਹਿੰਦੇ ਨੇ, ਆਇਣ ਘਰ ਨੂੰ ਕਹਿੰਦੇ। ਜਿਸਦਾ ਘਰ ਪਾਣੀ ਵਿੱਚ ਹੈ ਉਹ ਸਮੁੰਦਰ 'ਚ ਛਾਲ ਮਾਰੀਏ, ਦਰਿਆ 'ਚ ਮਾਰੀਏ, ਕਿਸੇ ਜਹਾਜ਼ 'ਚ ਬੈਠ ਕੇ ਸਮੁੰਦਰ ਜਿੱਥੇ ਡੂੰਘਾ ਉੱਥੇ ਮਾਰੀਏ, ਤਾਂ ਕਿ ਉੱਥੇ ਲੱਭ ਜਾਏਗਾ ਪਰਮੇਸ਼ਰ। ਬਹੁਤ ਸਾਰਿਆਂ ਨੇ ਐਸੀਆਂ ਸਾਖੀਆਂ ਵੀ ਲਿਖ ਦਿੱਤੀਆਂ ਜਿਸ ਤੋਂ ਬੜਾ ਭਾਰਾ ਭੁਲੇਖਾ ਪੈਂਦਾ ਕਿ ਉਹਨੇ ਸਮੁੰਦਰ 'ਚ ਛਾਲ ਮਾਰੀ, ਉਸ ਨੂੰ ਪਰਮੇਸ਼ਰ ਨੇ ਕੱਢ ਕੇ ਬਾਹਰ ਮਾਰਿਆ। ਕੋਈ ਕੌਤਕ ਤਾਂ ਹੋ ਸਕਦਾ, ਪਰ ਇਹ ਮੰਨ ਲੈਣਾ ਕਿ ਖੀਰ ਸਮੁੰਦਰ ਦੇ ਅੰਦਰ ਵਾਹਿਗੁਰੂ ਰਹਿੰਦੇ ਨੇ, ਅਤੇ ਇੱਕ ਕਿਸੇ ਖਾਸ ਥਾਂ 5 ਮੀਲ ਦੀ ਡੰਗਿਆਈ 'ਚ ਉੱਥੇ ਆਸਣ ਲੱਗਿਆ ਹੋਇਆ, ਇਹ ਇੱਕ ਬੜਾ ਭਾਰਾ ਭੁਲੇਖਾ ਹੈ, ਮਨੁੱਖ ਦਾ ਅਗਿਆਨਤਾ ਹੈ। ਸੋ ਇਹ ਗੱਲ ਮਹਾਰਾਜ ਕਹਿੰਦੇ ਤੂੰ ਐ ਨਾ ਕਰ, ਬਾਹਰ ਨਾ ਟੋਲ, ਇਹ ਸਾਰੀਆਂ ਗੱਲਾਂ ਗਲਤ ਨੇ। ਜੇ ਬਾਹਰ ਟੋਲੇਗਾ ਤੇਰੇ ਹੱਥ ਕੁਛ ਨਹੀਂ ਆਉਣਾ। ਹਰੀ ਦਾ ਮੰਦਰ ਬਾਹਰ ਨਹੀਂ ਹੈ, ਹਰੀ ਦਾ ਮੰਦਰ ਤਾਂ ਉਹੀ ਹੈ ਜਿੱਥੋਂ ਵਾਹਿਗੁਰੂ ਦਾ ਪਤਾ ਲੱਗ ਜਾਵੇ ਵੀ ਕਿੱਥੇ ਹੈ। ਉਹ ਕਹਿੰਦੇ ਹਰੀ ਦਾ ਜੋ ਮੰਦਰ ਹੈ, ਹਰ ਮੰਦਰ ਸੋਈ ਆਖੀਐ, ਜਿੱਥੋਂ ਹਰ ਜਾਤਾ। ਕਹਿੰਦੇ ਹਰੀ ਦਾ ਮੰਦਰ ਉਸੇ ਨੂੰ ਕਹਿੰਦੇ ਨੇ ਜਿੱਥੇ ਵਾਹਿਗੁਰੂ ਨੂੰ ਜਾਣਿਆ ਜਾਵੇ ਤੇ ਵਾਹਿਗੁਰੂ ਪਤਾ ਲੱਗ ਜਾਵੇ। ਕਹਿੰਦੇ ਵਾਹਿਗੁਰੂ ਦਾ ਮੰਦਰ ਜਿਹੜਾ ਹੈ ਉਹ ਭਾਈ ਤੂੰ ਬਾਹਰ ਨਾ ਟੋਲ, ਬਾਹਰ ਮੂਲ ਨਾ ਖੋਜੀਐ, ਕਰਮ ਹੈ ਵਿਧਾਤਾ। ਬਾਹਰੋਂ ਛੱਡ ਦੇ, ਇਹ ਵਿਸ਼ਵਾਸ ਕਰ ਲੈ ਬਈ ਬਾਹਰ ਨਹੀਂ ਮਿਲਣਾ, ਕਿਉਂਕਿ ਬਹੁਤ ਸਾਰੇ ਪ੍ਰੇਮੀਆਂ ਨੇ ਐਸੇ ਆਪਣੇ ਭਾਵਨਾ ਦੇ ਤਜਰਬੇ ਕਰਕੇ ਹਨੇਰੇ 'ਚ ਪਾ ਦਿੱਤਾ। ਗੁਰੂ ਮਹਾਰਾਜ ਕਹਿੰਦੇ ਹਨੇਰੇ 'ਚ ਨਾ ਪਾਇਆ ਪ੍ਰੇਮੀਆਂ, ਕਿਉਂਕਿ ਐਸੀਆਂ ਸਾਖੀਆਂ ਨੇ ਕਿ ਕੋਈ ਪ੍ਰੇਮੀ ਹਰਿਦੁਆਰ ਗਿਆ ਜਾਂ ਦੁਆਰਕਾ 'ਚ ਗਿਆ ਤੇ ਉੱਥੇ ਜਾ ਕੇ ਉਸਨੇ ਬੜੀ ਪੁਕਾਰ ਕਰੀ ਤੇ ਉਹਨੂੰ ਕ੍ਰਿਸ਼ਨ ਮਹਾਰਾਜ ਨੇ ਦਰਸ਼ਨ ਦਿੱਤੇ। ਕ੍ਰਿਸ਼ਨ ਮਹਾਰਾਜ ਦੁਆਰਕਾ 'ਚ ਤਾਂ ਕੈਦ ਨਹੀਂ, ਸਾਧ ਸਿੰਘ ਜੀ ਐਸੇ ਇੱਥੇ ਤੱਕ ਵੀ ਕਰ ਦਿੰਦੇ ਨੇ ਅਗਿਆਨਤਾ ਦੀਆਂ ਗੱਲਾਂ ਕਿ ਮੈਂ ਆਵਾਜ਼ ਮਾਰਦਾ ਸੀ ਤੇ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਮੈਨੂੰ। ਮੈਂ ਕਿਸ ਤਰ੍ਹਾਂ ਦੇ ਸੀਗੇ? ਕਹਿੰਦੇ ਜੀ ਸ਼ੇਰ ਦੇ ਰੂਪ ਚ ਦਰਸ਼ਨ ਦਿੱਤੇ। ਬੜਾ ਚੰਗਾ, ਸ਼ੇਰ ਦਾ ਰੂਪ ਵੀ ਉਹਨਾਂ ਦਾ ਹੀ ਹੈ। ਉੱਥੇ ਜਾ ਕੇ ਤੈਨੂੰ ਇਹ ਸਮਝ ਆਈ, ਤੂੰ ਇੱਥੇ ਹੀ ਸਮਝ ਲੈਂਦਾ ਇਸ ਚੀਜ਼ ਨੂੰ। ਸੋ ਕੋਈ ਇਹ ਕਹਿੰਦਾ ਕਿ ਹਜ਼ੂਰ ਸਾਹਿਬ ਜਾ ਕੇ ਜੀ ਗੁਰੂ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋਏ ਘੋੜੇ ਤੇ ਚੜਿਆਂ ਦੇ। ਕਈਆਂ ਦਾ ਇਹ ਖਿਆਲ ਹੈ ਕਿ ਜੇ ਕਾਬੇ ਵਿੱਚ ਜਾਓ ਉੱਥੇ ਜਾ ਕੇ ਖੁਦਾ ਦੇ ਦਰਸ਼ਨ ਹੁੰਦੇ। ਕਬੀਰ ਸਾਹਿਬ ਕਹਿੰਦੇ ਮੈਂ ਵੀ ਚਲਿਆ ਗਿਆ ਸੀ। ਸਿਉਂ ਦਰ ਪਰਿਆ ਤੁਝ ਕਿਨ ਫਰਮਾਈ ਗਾਏ। ਕਹਿੰਦਾ ਮੈਂ ਤੁਰਨ ਲੱਗਿਆ ਕਾਬੇ ਨੂੰ। ਮੈਨੂੰ ਬਹੁਤ ਸਾਰਿਆਂ ਨੇ ਕਿਹਾ ਬਈ ਭਗਤ ਜੀ ਚਲੋ ਕਾਬੇ ਵੀ ਹੋਇਆ ਜੇ, ਹੋਰ ਪਾਸੇ ਤੁਸੀਂ ਬਨਾਰਸ ਤਾਂ ਰਹਿੰਦੇ ਹੀ ਹੋ ਤੇ ਚਲੋ ਕਾਬੇ ਵੀ ਚੱਲੀਏ। ਕਹਿੰਦੇ ਮੇਰਾ ਖਿਆਲ ਹੋ ਗਿਆ ਵੀ ਚੱਲੀਏ। ਕਹਿੰਦਾ ਜਦ ਮੈਂ ਤੁਰਨ ਲੱਗਿਆ ਮੇਰੇ ਨਾਲ ਰੱਬ ਲੜ ਪਿਆ। ਕਹਿੰਦੇ ਕਬੀਰ ਤੈਨੂੰ ਕਿਹਨੇ ਗੱਲ ਦੱਸੀ ਆ ਵੀ ਮੈਂ ਉੱਥੇ ਰਹਿਣਾ? ਕਹਿੰਦੇ ਮਹਾਰਾਜ ਤੁਸੀਂ ਰਹਿੰਦੇ ਕਿੱਥੇ ਹੋ? ਕਹਿੰਦੇ ਤੈਨੂੰ ਅਜੇ ਨਹੀਂ ਪਤਾ ਲੱਗਿਆ ਵੀ ਮੈਂ ਰਹਿੰਦਾ ਕਿੱਥੇ? ਕਹਿੰਦਾ ਜੀ ਆ ਲੋਕ ਕਹਿੰਦੇ ਨੇ। ਕਹਿੰਦੇ ਨਾ ਕਬੀਰ, ਮੈਂ ਤਾਂ ਸਭ ਦੇ ਘੱਟ ਘੱਟ ਚ ਵਿਆਪਕ ਹਾਂ, ਮੈਂ ਕਿਤੇ ਇੱਕ ਥਾਂ ਤੇ ਨਹੀਂ ਹਾਂ। ਸੋ ਬਾਹਰ ਨਾ ਮੈਨੂੰ ਟੋਲ, ਬਾਹਰ ਮੂਲ ਨਾ ਖੋਜੀਐ ਕਰ ਮਾਹੇ ਵਿਧਾਤਾ। ਉਹ ਪ੍ਰੇਮੀਆਂ ਭੁੱਲ ਕੇ ਵੀ ਨਾ ਬਾਹਰ ਖੋਜ, ਕਿਉਂਕਿ ਤੇਰੇ ਅੰਦਰ ਰਹਿੰਦਾ, ਕੋਲੇ ਰਹਿੰਦਾ। ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹੋ ਮੈਂ ਪੀਤ ਕਰਾਰੀ। ਗੁਰਪੂਰੇ ਹੋ ਮੈਂ ਪੀਤ ਤੋਰੀ, ਜਨ ਨਾਨਕ ਮਿਲੇ ਮੁਰਾਰੀ। ਕਹਿੰਦੇ ਪੂਰੇ ਗੁਰੂ ਨੇ ਹਉਮੈ ਦੀ ਕੰਧ ਤੋੜ ਦਿੱਤੀ ਤੇ ਕੀ ਦੇਖਿਆ ਵੀ ਉਹ ਤਾਂ ਅੰਦਰੇ ਰਹਿੰਦਾ ਸੀ, ਮੈਂ ਜਿੱਥੇ ਰਹਿੰਦਾ ਉੱਥੇ ਹੀ ਉਹ ਰਹਿੰਦਾ, ਦੋਏ ਅਸੀਂ ਤਾਂ ਇੱਕ ਥਾਂ ਰਹਿੰਦੇ। ਲੇਕਿਨ ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਪ੍ਰੇਮੀ ਨੇ, ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਜੋ ਗੁਰੂ ਕਹਿ ਰਹੇ ਨੇ, ਉਹ ਨਹੀਂ ਸਮਝਦੇ। ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ, ਤਿੰਨੀ ਜਨਮ ਗਵਾਤਾ। ਕਮਾਲ ਦੀ ਗੱਲ ਮਹਾਰਾਜ ਨੇ ਫਰਮਾਈ ਹੈ ਕਿ ਮਨ ਦੇ ਪਿੱਛੇ ਲੱਗਣ ਵਾਲੇ ਜਿੰਨੇ ਵੀ ਬੰਦੇ ਨੇ, ਇਹ ਨਹੀਂ ਜਾਣਦੇ ਵੀ ਆਹ ਸਰੀਰ ਹਰੀ ਦਾ ਮੰਦਰ ਹੈ, ਆਹ ਸੰਸਾਰ ਸਾਰਾ ਹੀ ਹਰੀ ਦਾ ਮੰਦਰ ਹੈ। ਇਹ ਜਾ ਕੇ ਸੱਚੇ ਕੀ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਥੇ ਹੀ ਰਹਿੰਦਾ, ਉਹ ਕਿਤੇ ਬਾਹਰ ਨਹੀਂ ਹੈ। ਲੇਕਿਨ ਮਨ ਦੇ ਪਿੱਛੇ ਲੱਗਣ ਵਾਲੇ ਜਿਹੜੇ ਪ੍ਰੇਮੀ ਨੇ, ਉਹਨਾਂ ਨੇ ਇਹ ਗੱਲ ਸਮਝੀ ਨਹੀਂ ਹੈ, ਆਪਣੀਆਂ ਦੇਈ ਜਾਂਦੇ ਨੇ, ਆਪਣੇ ਸੰਸਕਾਰਾਂ ਦੇ ਮੁਤਾਬਕ ਲੱਠੇ ਫਿਰਦੇ ਨੇ। ਕੋਈ ਕਿਤੇ ਜਾਂਦਾ, ਕੋਈ ਕਿਤੇ ਜਾਂਦਾ, ਇਹਦੇ 'ਚ ਵੀ ਦੋਸ਼ ਹੋਇਆ ਕਰਦਾ। ਉਹ ਇਹ ਹੈ ਕਿ ਜਾਣੇ ਹੋ ਜਾਓ, ਤੀਰਥ ਜਾਂਦੇ ਹੋ ਚਲੇ ਜਾਓ, ਕੋਈ ਹਰਜ ਨਹੀਂ ਇਸ ਗੱਲ ਦਾ। ਪਰ ਉੱਥੇ ਜਾ ਕੇ ਜੇ ਕਹਿੰਦੇ ਹੋ ਵੀ ਰੱਬ ਮਿਲੇਗਾ, ਰੱਬ ਨਹੀਂ ਮਿਲਣਾ, ਉੱਥੇ ਸਾਧੂਆਂ ਦੇ ਦਰਸ਼ਨ ਜ਼ਰੂਰ ਹੋਣਗੇ ਅਤੇ ਉਹ ਪੂਰਨ ਸਾਧੂਆਂ ਦੀ ਸੰਗਤ ਤੁਹਾਨੂੰ ਪ੍ਰਾਪਤ ਹੋ ਕੇ ਪਰਮੇਸ਼ਰ ਦਾ ਰਾਹ ਮਿਲ ਜਾਏਗਾ। ਮਿਲਣਾ ਪਰਮੇਸ਼ਰ ਨੇ ਅੰਦਰੋਂ ਹੀ ਹੈ। ਅਤੇ ਜਿਹੜਾ ਮਨ ਦੇ ਪਿੱਛੇ ਲੱਗਣ ਵਾਲਾ ਹੈ, ਮੰਦਰ ਨੂੰ ਨਹੀਂ ਜਾਣਦਾ। ਜੋ ਮੰਦਰ ਹੁੰਦਾ ਹੈ ਉਹਦੀ ਕਿੰਨੀ ਅਸੀਂ ਪਵਿੱਤਰਤਾ ਰੱਖਦੇ ਹਾਂ, ਗੁਰਦੁਆਰੇ ਦੀ, ਮੰਦਰ ਦੀ। ਉੱਥੇ ਲਿਖ ਦਿੰਦੇ ਹਾਂ ਕਿ ਸਿਗਰਟ ਪੀਣ ਵਾਲਾ ਅੰਦਰ ਨਹੀਂ ਜਾ ਸਕਦਾ, ਸ਼ਰਾਬ ਪੀ ਕੇ ਅੰਦਰ ਨਹੀਂ ਜਾ ਸਕਦਾ, ਤੰਬਾਕੂ ਲੈ ਕੇ ਅੰਦਰ ਨਹੀਂ ਜਾ ਸਕਦਾ। ਇਹ ਠੀਕ ਹੈ, ਬਾਹਰਲੇ ਮੰਦਰ ਦੀਆਂ ਰਹਿਤਾਂ ਡੌਂਟਸ ਨੇ, ਲੇਕਿਨ ਜਿਹੜਾ ਮੰਦਰ ਜਿੱਥੇ ਵਾਹਿਗੁਰੂ ਰਹਿੰਦਾ ਹੈ ਉਹ ਕਿੰਨਾ ਉੱਚਾ ਹੋਣਾ? ਉਹ ਤਾਂ ਮੀਟਿੰਗ ਪਲੇਸਿਸ ਨੇ ਜਿਹਨੂੰ ਅਸੀਂ ਪਵਿੱਤਰ ਰੱਖਣਾ ਚਾਹੁੰਦੇ ਹਾਂ, ਜਿਹਦੇ ਵਿੱਚ ਹਰ ਵਕਤ ਸਫਾਈ ਰੱਖਦੇ ਹਾਂ। ਪਰ ਜੇ ਉਸੇ ਮੀਟਿੰਗ ਪਲੇਸਿਸ ਦੇ ਵਿੱਚ ਜਿਹਨੂੰ ਸਤਸੰਗ ਘਰ ਕਹਿੰਦੇ ਨੇ, ਗੁਰਦੁਆਰਾ ਸਾਹਿਬ ਕਹਿੰਦੇ ਨੇ, ਮੰਦਰ ਕਹਿੰਦੇ ਨੇ, ਮਸਜਿਦ ਕਹਿੰਦੇ ਨੇ, ਉੱਥੇ ਗੰਦਮੰਦ ਫੈਲ ਰਿਹਾ ਹੋਵੇ, ਗੋਹਾ ਪਿਆ ਹੋਵੇ ਮੱਝਾਂ ਗਾਈਆਂ ਦਾ, ਮਨੁੱਖ ਦਾ ਵਿਸ਼ਟਾ ਪਿਆ ਹੋਵੇ, ਫਲ ਗਲੇ ਹੋਏ ਵਿੱਚ ਪਏ ਹੋਣ, ਮੱਖੀਆਂ ਭਿਣ ਭਿਣ ਕਰਦੀਆਂ ਹੋਣ ਤੇ ਪਰਿੰਡਾਂ ਤੇ ਦੰਦਈਏ ਆਦਿ ਉੱਥੇ ਵਾਸਾ ਕਰ ਲੈਣ ਤੇ ਬਿੱਛੂ ਵਗੈਰਾ ਤੇ ਕੀੜੇ ਮਕੌੜੇ ਬੇਅੰਤ ਨੱਠਦੇ ਫਿਰਦੇ ਹੋਣ, ਫਿਰ ਦੱਸੋ ਵੀ ਹਰੀ ਮੰਦਰ ਦੀ ਬੇਅਦਬੀ ਹੋਈ ਕਿ ਨਾ ਹੋਈ।